ਮਲਾ ਰਾਗ ਦਾ ਪਾਵਨ ਸ਼ਬਦ 1254 ਅੰਗ ਤੇ ਇਹ ਦੂਸਰਾ ਸ਼ਬਦ ਹੈ ਮਲਾ ਰਾਗ ਦਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਖਸਤਮ ਮੇਘ ਰਾਗ ਵੈ ਗਾਵ ਹੈ, ਪੰਚਵ ਸੰਗ ਬਰੰਗਨ ਲਾਵ ਹੈ, ਸੋਰਠ ਗੁਣ ਮਲਾਰੀ ਧੁਨੀ, ਪੁਣ ਗਾਵ ਹੈ ਆਸਾ ਗੁਣ ਗੁਣੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਆਪਣੇ ਪ੍ਰੀਤਮ ਗੁਰੂ ਅੱਗੇ ਮੈਂ ਬੇਨਤੀ ਕਰਦੀ ਹਾਂ, ਜਿਸ ਕਰਕੇ ਮੈਨੂੰ ਹਰੀ ਰੂਪ ਵਰ ਤੋਂ ਭਾਵ ਹੁੰਦਾ ਪਤੀ, ਹਰੀ ਰੂਪ ਪਤੀ ਨੂੰ ਲਿਆ ਮਿਲਾਵੇ। ਮੈਂ ਆਪਣੇ ਗੁਰੂ ਅੱਗੇ ਬੇਨਤੀ ਕਰਦੀ ਹਾਂ। ਇਸ ਤਰ੍ਹਾਂ ਗੁਰਸਿੱਖ ਨੂੰ ਬੇਨਤੀ ਕਰਨੀ ਚਾਹੀਦੀ ਆਪਣੇ ਗੁਰਾਂ ਦੇ ਅੱਗੇ। ਸੁਣ ਕੰਨ ਘੋਰ ਸੀਤਲ ਮਨ ਮੋਰਾ, ਲਾਲ ਰੱਤੀ ਗੁਣ ਗਾਵੈ। ਗੁਰੂ ਰੂਪ ਬੱਦਲ ਦੀ ਕੰਨ ਘੋਰ ਨੂੰ ਸੁਣ ਕੇ ਮੇਰਾ ਮਨ ਸੀਤਲ ਹੋਇਆ, ਮੇਰੀ ਬੁੱਧੀ ਲਾਲ ਤੋਂ ਭਾਵ ਪ੍ਰੇਮ ਵਿੱਚ ਰੱਤੀ ਹੋਈ ਗੁਣਾਂ ਨੂੰ ਗਾਉਂਦੀ ਹੈ। ਬਰਸ ਕਨਾ ਮੇਰਾ ਮਨ ਭੀਨਾ, ਜਿਸ ਵੇਲੇ ਗੁਰੂ ਰੂਪ ਬੱਦਲ ਨੇ ਘਨਾ ਹੁੰਦਾ ਬਹੁਤ ਸਾਰਾ ਉਪਦੇਸ਼ ਰੂਪ ਜਲ ਵਰਸਿਆ, ਤਾਂ ਮੇਰਾ ਮਨ ਨਾਮ ਸਿਮਰਨ ਦੇ ਵਿੱਚ ਭੀਨਾ ਤੋਂ ਭਾਵ ਹੈ ਭਿੱਜ ਗਿਆ। ਅੰਮ੍ਰਿਤ ਬੂੰਦ ਸੁਹਾਨੀ ਹੀ ਅਰੈ ਗੁਰਮੋਹੀ, ਮਨ ਹਰ ਰਸ ਲੀਨਾ ਰਹਾਉ। ਗੁਰੂ ਸਾਹਿਬ ਦੀ ਸਿੱਖਿਆ ਰੂਪ ਅੰਮ੍ਰਿਤ ਬੂੰਦ ਮੇਰੇ ਹਿਰਦੇ ਵਿੱਚ ਸੁਹਾਨੀ ਭਾਵ ਚੰਗੀ ਲੱਗੀ ਹੈ। ਜਿਸ ਵੇਲੇ ਗੁਰਾਂ ਨੇ ਮੇਰੀ ਬੁੱਧੀ ਮੋਹੀ, ਤਾਂਹੀਓ ਹੀ ਫਿਰ ਮਨ ਹਰੀ ਰਸ ਵਿੱਚ ਲੀਨ ਹੋ ਗਿਆ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਅੱਗੇ, ਸਹਿਜ ਸੁਖੀ ਵਰ ਕਾਮਣ ਪਿਆਰੀ, ਜਿਸ ਗੁਰ ਬਚਨੀ ਮਨ ਮਾਨਿਆ। ਉਹ ਜੀਵ ਰੂਪ ਇਸਤਰੀ ਵਾਹਿਗੁਰੂ ਪਤੀ ਦੀ ਪਿਆਰੀ ਹੋ ਕੇ ਸਹਿਜੇ ਹੀ ਸੁਖੀ ਹੋਈ ਹੈ, ਜਿਸ ਦਾ ਗੁਰਾਂ ਦੇ ਬਚਨਾਂ ਉੱਤੇ ਮਨ ਮੰਨਿਆ ਗਿਆ। ਹਰ ਵਰ ਨਾਰ ਭਈ ਸੋਹਾਗਣ, ਮਨ ਤਨ ਪ੍ਰੇਮ ਸੁਖਾਨਿਆ। ਹਰੀ ਰੂਪ ਪਤੀ ਨੂੰ ਪਾ ਕੇ ਇਸਤਰੀ ਸੁਹਾਗਣ ਹੋਈ ਹੈ। ਸੋ ਜਿਹਦੇ ਮਨ ਤਨ ਵਿੱਚ ਪ੍ਰਭੂ ਦਾ ਪ੍ਰੇਮ ਸੁਖਾ ਗਿਆ, ਚੰਗਾ ਲੱਗਿਆ। ਆਵਗਣ ਤਿਆਗ ਭਈ ਬੈ ਰਾਗਣ, ਅਸਥਿਰ ਵਰ ਸੁਹਾਗ ਹਰੀ। ਜੋ ਔਗਣਨ ਤਿਆਗ ਕੇ ਵਿਰਾਗਵਾਨ ਜਾਂ ਪ੍ਰੇਮਣ ਹੋਈ ਹੈ, ਉਹਨੂੰ ਹਰੀ ਰੂਪ ਪਤੀ ਦਾ ਅਚੱਲ ਸੁਹਾਗ ਤੋਂ ਭਾਵ ਆਨੰਦ ਪ੍ਰਾਪਤ ਹੋਇਆ। ਸੋਗ ਵਿਯੋਗ ਤਿਸ ਕਦੇ ਨਾ ਵਿਆਪੈ, ਹਰ ਪ੍ਰਭ ਆਪਣੀ ਕਿਰਪਾ ਕਰੀ। ਉਹਨੂੰ ਪਦਾਰਥਾਂ ਦਾ ਵਿਯੋਗ ਜਾਂ ਸੋਗ ਜਿਹੜਾ ਉਹ ਕਦੇ ਵਿਆਪਦਾ ਨਹੀਂ, ਜਿਸ ਉੱਤੇ ਹਰੀ ਪਰਮੇਸ਼ਰ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ। ਆਵਣ ਜਾਣ ਨਹੀਂ ਮਨ ਨਿਹਚਲ, ਪੂਰੇ ਗੁਰ ਕੀ ਓਟ ਗਹੀ। ਸੋ ਇਸ ਪ੍ਰਕਾਰ ਆਵਣ ਜਾਣ ਨਹੀਂ ਮਨ ਨਿਹਚਲ, ਜਿਹਨੇ ਪੂਰਿਆਂ ਗੁਰਾਂ ਦੀ ਓਟ ਗ੍ਰਹਿਣ ਕੀਤੀ ਹੈ। ਇਹ ਪਿੱਛੋਂ ਅਰਥ ਲੈਣਾ ਪਹਿਲਾਂ, ਪੂਰੇ ਗੁਰ ਕੀ ਓਟ ਗਹੀ, ਉਹਦਾ ਮਨ ਅਚੱਲ ਹੋਇਆ, ਇਸੇ ਕਰਕੇ ਉਹਦਾ ਆਉਣਾ ਜਾਣਾ ਜੰਮਣਾ ਮਰਨਾ ਨਹੀਂ ਹੁੰਦਾ। ਨਾਨਕ ਰਾਮ ਨਾਮ ਜਪ ਗੁਰਮੁਖ, ਧਨ ਸੁਹਾਗਣ ਸੱਚ ਸਹੀ। ਸਤਿਗੁਰੂ ਕਥਨ ਕਰਦੇ ਹਨ, ਜਿਸ ਗੁਰਮੁਖ ਨੇ ਗੁਰਾਂ ਦੁਆਰੇ ਰਾਮ ਨਾਮ ਨੂੰ ਜਪਿਆ, ਉਹ ਸੁਹਾਗਣ ਸੱਚ ਸਰੂਪ ਨੂੰ ਸਹੀ ਭਾਵ ਨਿਸ਼ਚੈ ਕਰਕੇ ਧੰਤਾ ਯੋਗ ਹੋਈ ਹੈ। ਮਲਾਰ ਮਹੱਲਾ ਪਹਿਲਾ, ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ, ਹਉ ਮੈਂ ਕਰਤ ਗਵਾਇਆ। ਸੋ ਇਹ ਵਿਸ਼ਰਾਮ ਧਿਆਨ ਦੇ ਨਾਲ ਇਹ ਸ਼ਬਦ ਦਾ ਧਿਆਨ ਦੇਣਾ ਕਿ ਸਤਿਗੁਰੂ ਮਹਾਰਾਜ ਪਾਵਨ ਬਚਨ ਕਰਦੇ ਹਨ, ਜਿਨ੍ਹਾਂ ਦੀ ਸੱਚੇ ਨਾਮ ਵਿੱਚ ਸੱਚੀ ਸੁਰਤ ਭਾਵ ਗਿਆਤ ਨਹੀਂ, ਉਹ ਤ੍ਰਿਪਤ ਨਹੀਂ ਹੋਏ, ਜਾਂ ਨਾਮ ਦੀ ਸੱਚੀ ਸੁਰਤ ਕਰਕੇ ਜੋ ਤ੍ਰਿਪਤ ਨਹੀਂ ਹੋਏ, ਉਹਨਾਂ ਤ੍ਰਿਸ਼ਨਾਲੂਆਂ ਨੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਸੋ ਹਉਮੈ ਕਰਦਿਆਂ ਨਿਸਫਲੀ ਗਵਾ ਲਿਆ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਪਾਰ ਧਨ ਪਾਰ ਨਾਰੀ, ਰਤ ਨਿੰਦਾ ਬਿਖ ਖਾਈ ਦੁੱਖ ਪਾਇਆ। 1255 ਅੰਗ ਤੇ ਫਰਮਾਉਂਦੇ ਹਨ, ਪਰਾਏ ਧਨ ਪਰਾਈ ਇਸਤਰੀ ਤੇ ਨਿੰਦਿਆ ਕਰਨ ਵਿੱਚ ਰਤ ਭਾਵ ਪ੍ਰੀਤੀ ਕਰਕੇ ਵਿਸ਼ਿਆਂ ਰੂਪੀ ਵਿਉਹ ਖਾ ਕੇ ਦੁਖੀ ਪਾਉਣਾ ਕੀਤਾ। ਸੋ ਜਿਵੇਂ ਬਚਨ ਆਉਂਦਾ ਸਵਈਆਂ ਦੇ ਵਿੱਚ, ਏਕ ਰਤੀ ਬਿਨ ਏਕ ਰੱਤੀ ਕੇ, ਇਸੇ ਪ੍ਰਕਾਰ ਇੱਥੇ ਰੱਤ ਪ੍ਰੀਤੀ। ਸੋ ਇੱਕ ਅਕਾਲ ਪੁਰਖ ਦੀ ਪ੍ਰੀਤੀ ਤੋਂ ਬਿਨਾਂ ਇੱਕ ਰੱਤੀ ਜਿੰਨਾ ਵੀ ਮੁੱਲ ਨਹੀਂ ਪੈਂਦਾ ਉਹਨਾਂ ਦਾ, ਉੱਥੇ ਇਹੀ ਅਰਥ ਹੈ। ਸ਼ਬਦ ਚੀਨ ਪੈ ਕਪਟ ਨਾ ਛੂਟੇ, ਮਾਨੇ ਮੋਖੇ ਮਾਇਆ ਮਾਇਆ। ਗੁਰ ਉਪਦੇਸ਼ ਨੂੰ ਜਾਣਿਆ ਨਹੀਂ, ਇਸ ਕਰਕੇ ਡਰ ਅਤੇ ਕਪਟ ਆਦਿਕ ਜਿਹੜੇ ਨਹੀਂ ਛੁੱਟੇ, ਅਤੇ ਮਨਮੁੱਖ ਜਿਹੜੇ ਹਾਏ ਮਾਇਆ ਕਰਦੇ ਹੀ ਫਿਰਦੇ ਨੇ। ਸੋ ਮਾਇਆ ਦੀ ਪ੍ਰਾਪਤੀ ਲਈ ਕਈ ਤਰ੍ਹਾਂ ਦੇ ਉਹ ਛਲ ਕਰਦੇ ਫਿਰਦੇ ਨੇ। ਅਜਗਰ ਭਾਰ ਲੱਦੇ ਅਤ ਭਾਰੀ, ਮਰ ਜਨਮੇ ਜਨਮ ਗਵਾਇਆ। ਮਨਮੁਖਾਂ ਨੇ ਅਜਗਰ ਸੱਪ ਵਾਂਗੂ ਅਤੇ ਅੰਤ ਭਾਰੀ ਪਾਪਾਂ ਦੇ ਭਾਰ ਲੱਦੇ ਹੋਏ ਹਨ। ਜਨਮ ਮਰਨ ਦੇ ਵਿੱਚ ਹੀ ਆਪਣੇ ਅਮੋਲਕ ਮਨੁੱਖਾ ਜਨਮ ਨਿਸਫਲ ਗਵਾ ਲਿਆ। ਮਨ ਭਾਵ ਹੈ ਸ਼ਬਦ ਸੁਹਾਇਆ। ਗੁਰਮੁਖਾਂ ਨੇ ਮਨ ਵਿੱਚ ਸ਼ੋਭਨੀਕ ਗੁਰਾਂ ਦਾ ਉਪਦੇਸ਼ ਪਾਉਂਦਾ ਹੈ। ਸੋ ਗੁਰਮੁਖਾਂ ਦੇ ਮਨ ਦੇ ਜਦੋਂ ਸ਼ੋਭਨੀਕ ਉਪਦੇਸ਼ ਗੁਰਾਂ ਦਾ ਪਾਉਂਦਾ ਹੈ, ਜਿਹਦੇ ਮਨ ਵਿੱਚ ਗੁਰ ਉਪਦੇਸ਼ ਚੰਗਾ ਲੱਗਦਾ ਹੈ, ਉਹਦਾ ਮਨੁੱਖਾ ਜਨਮ ਸੋਭਾ ਵਾਲਾ ਹੈ। ਭ੍ਰਮ ਭ੍ਰਮ ਜੋਨ ਭੇਖ ਬਹੁ ਕੀਮੇ, ਗੁਰ ਰਾਖੇ ਸੱਚ ਪਾਇਆ ਰਹਾਉ। ਜੂਨੀਆਂ ਵਿੱਚ ਭਰਮ ਭਰਮ ਕੇ ਬਹੁਤ ਹੀ ਭੇਖ ਧਾਰਨਾ ਕੀਤੇ ਹਨ, ਪਰ ਜਿਹਦੇ ਗੁਰੂ ਰਾਖੇ ਹੋਏ ਨੇ ਉਹਨਾਂ ਨੇ ਸੱਚ ਤੋਂ ਅਰਥ ਹੈ ਸੁੱਖ, ਉਹਨਾਂ ਨੇ ਆਤਮਕ ਆਨੰਦ ਸੁੱਖ ਨੂੰ ਪਾਇਆ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਤੀਰਥ ਤੇਜ ਨਿਵਾਰ ਨਾ ਨਹਾਤੇ, ਹਰ ਕਾ ਨਾਮ ਨਾ ਪਾਇਆ। ਤੇਜ ਹੁੰਦਾ ਤਮੋ ਗੁਣ ਨੂੰ ਨਿਵਿਰਤ ਕਰਕੇ ਤੀਰਥਾਂ ਪਰ ਇਸ਼ਨਾਨ ਨਾ ਕੀਤਾ, ਨਾ ਹੀ ਮਨ ਵਿੱਚ ਹਰੀ ਦਾ ਨਾਮ ਜਪਣਾ ਪਾਇਆ ਉਹਨਾਂ ਨੂੰ। ਰਤਨ ਪਦਾਰਥ ਪਰ ਹਰ ਤਿਆਗਿਆ, ਜਾਤ ਕੋ ਤਤ ਹੀ ਆਇਆ। ਦੁੱਖਾਂ ਦੇ ਪਰ ਹਰ ਹੁੰਦਾ ਨਿਵਿਰਤ ਕਰਨ ਵਾਲੇ, ਨਾਮ ਰੂਪ ਰਤਨ ਪਦਾਰਥ ਨੂੰ ਤਿਆਗ ਦਿੱਤਾ ਹੈ, ਜਾਂ ਨਾਮ ਰੂਪ ਰਤਨ ਨੂੰ ਪਰ ਹਰ ਭਾਵ ਤਿਆਗਿਆ, ਤਿਆਗ ਛੱਡਿਆ। ਜਿੱਧਰ ਦਾ ਸੰਕਲਪ ਸੀ ਕਹਿੰਦੇ ਉੱਧਰ ਨੂੰ ਹੀ ਇਹ ਜੀਵ ਆਇਆ, ਜਿੱਧਰੋਂ ਆਇਆ ਸੀ ਉੱਧਰ ਹੀ ਚੱਲਿਆ ਗਿਆ। 84 ਲੱਖ ਜੂਨੀਆਂ 'ਚੋਂ ਆਇਆ ਸੀ, ਇੱਥੇ ਫਿਰ ਮਨੁੱਖਾ ਜਨਮ ਪਾ ਕੇ ਇਹਦਾ ਜੀ ਨਹੀਂ ਲੱਗਿਆ, ਕਿਉਂਕਿ ਮਨਮਾਨੀਆਂ ਕਰਨੀਆਂ, ਟੀਟਣੇ ਮਾਰਨੇ, ਕਈ ਪ੍ਰਕਾਰ ਦੀਆਂ ਪੁੱਠੀਆਂ ਸਿੱਧੀਆਂ ਚੀਜ਼ਾਂ ਖਾਣੀਆਂ ਜੰਗਲਾਂ 'ਚ, ਦੂਜੇ ਜਾਨਵਰ ਮਾਰ ਕੇ ਖਾਣੇ, ਦਇਆ ਨਹੀਂ ਕਰਨੀ, ਫਿਰ ਇਸ ਕਰਕੇ ਵਿਚਾਰਾ ਮੁੜ ਕੇ ਫਿਰ ਉੱਧਰ ਨੂੰ ਚੱਲਿਆ ਗਿਆ। ਜਿਵੇਂ ਦੁਨੀ ਚੰਦ ਦੇ ਪਿਤਾ ਦਾ ਅੰਤ ਨੂੰ ਧਿਆਨ ਮੱਛੀ ਚੱਲਿਆ ਗਿਆ, ਮਹਾਰਾਜ ਨੇ ਬਘਿਆੜ ਬਣਾਤਾ, ਕਹਿੰਦੇ ਪਹਿਲਾਂ ਇੱਧਰੋਂ ਰੱਜ ਕੇ ਆ। ਇਸ ਕਰਕੇ ਮਹਾਰਾਜ ਫਰਮਾਉਂਦੇ ਹਨ, ਬਿਸਟਾ ਕੀਟ ਭਏ ਉਤ ਹੀ ਤੇ ਉਤ ਹੀ ਮਾਹ ਸਮਾਇਆ। ਹੁਣ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ, ਉਸੇ ਸੰਕਲਪ ਕਰਕੇ ਜਾ ਕੇ ਗੰਦਗੀ ਦੇ ਕੀੜੇ ਹੋ ਗਏ, ਉਸੇ ਗੰਦਗੀ ਦੇ ਵਿੱਚ ਹੀ ਸਮਾਇਆ ਮਰ ਜਾਂਦਾ। ਅਧਿਕ ਸਵਾਦ ਰੋਗ ਅਧਿਕ ਆਈ, ਬਿਨ ਗੁਰ ਸਹਿਜ ਨਾ ਪਾਇਆ। ਰਸਾਂ ਦੀ ਅਧਿਕ ਹੁੰਦਾ ਬਹੁਤ ਸਵਾਦ ਲੈਣ ਕਰਕੇ, ਅਧਿਕਾਈ ਹੁੰਦਾ ਬਹੁਤੇ ਰੋਗ ਆ ਕੇ ਲੱਗਦੇ ਨੇ। ਗੁਰੂ ਤੋਂ ਬਿਨਾਂ ਕਿਸੇ ਨੇ ਸਹਿਜ ਹੁੰਦਾ ਗਿਆਨ ਨਹੀਂ ਪਾਇਆ, ਜੇ ਗਿਆਨ ਦਿੰਦੇ ਵੀ ਇਹਨਾਂ ਡੰਗਰਾਂ ਨੂੰ ਗਿਆਨ ਲੈਂਦੇ ਨਹੀਂ ਹੈ ਅੱਗਿਓਂ, ਕਿਉਂਕਿ ਬਿਸ਼ਟਾ ਦੇ ਕੀੜੇ ਨੇ ਬਿਸ਼ਟਾ 'ਚ ਜਾਣਾ ਹੁੰਦਾ। ਬੜਾ ਜ਼ੋਰ ਲਾਉਂਦੇ ਸਮਝ ਜਾ, ਨਾ ਇੰਨੀ ਮੱਤ ਪੁੱਠੀ, ਇੰਨੀ ਵਿੰਗੀ ਹੈ, ਪੂਛ ਕੀਤੀ ਹੋਈ। ਇਹ ਮਹਾਰਾਜ ਕਹਿੰਦੇ ਮੁੜ ਕੇ ਫਿਰ ਡੰਗਰ ਜਾ ਬਣਦਾ। ਜਿਉਂਦੇ ਜੀ ਮਨੁੱਖ ਤਾਂ ਹੈਗਾ ਹੀ ਆ, ਪਰ ਮਨੁੱਖ ਹੁੰਦਿਆਂ ਹੋਏ ਵੀ ਡੰਗਰਾਂ ਵਾਲੇ ਜੀਵਨ ਬਤੀਤ ਕਰਦਾ। ਸੇਵਾ ਸੁਰਤ ਰਹੱਸ ਗੁਣ ਗਾਵਾ, ਗੁਰਮੁਖ ਗਿਆਨ ਵੀ ਚਾਰਾ। ਜਿਨ੍ਹਾਂ ਨੇ ਸੇਵਾ ਵਿੱਚ ਸੁਰਤ ਜੋੜੀ ਆ, ਅਤੇ ਰਹੱਸ ਹੁੰਦਾ ਪ੍ਰੇਮ ਕਰਕੇ ਗੁਣਾਂ ਨੂੰ ਗਾਇਆ, ਜਾਂ ਸੇਵਾ ਵਿੱਚ ਸੁਰਤ ਹੁੰਦਾ ਸ੍ਰੇਸ਼ਟ ਪ੍ਰੀਤੀ ਕਰਕੇ ਰਹੱਸ ਪ੍ਰੇਮ ਨਾਲ ਗੁਣਾਂ ਨੂੰ ਗਾਇਆ। ਸੋ ਉਹਨਾਂ ਗੁਰਮੁਖਾਂ ਨੇ ਸਰੂਪ ਗਿਆਨ ਨੂੰ ਵਿਚਾਰਿਆ, ਉਹਨਾਂ ਨੇ ਗੁਰਬਾਣੀ ਦਾ ਵਿਚਾਰ ਕਰਕੇ ਗਿਆਨ ਪਾਇਆ। ਕੋਜੀ ਉਪਜੈ ਬਾਦੀ ਬਿਨਸੈ ਹਉ ਬਲ ਬਲ ਗੁਰ ਕਰ ਤਾਰਾ। ਜੋ ਗੁਰਾਂ ਦੇ ਖੋਜੀ ਹੋਏ ਹਨ, ਗੁਰਾਂ ਨੂੰ ਢੂੰਡਣ ਵਾਲੇ ਹੋਏ ਹਨ, ਉਹ ਤਾਂ ਉਪਜੈ ਭਾਵ ਤਰ ਗਏ ਨੇ। ਜੋ ਗੁਰਾਂ ਨਾਲ ਵਾਦੀ ਝਗੜਾ ਕਰਦੇ ਆ, ਉਹ ਬਿਨਸ ਜਾਂਦੇ ਨੇ। ਸੋ ਜੋ ਗੁਰ ਉਪਦੇਸ਼ ਦੇ ਖੋਜੀ ਹੋਏ ਵਿਚਾਰ ਕਰਨ ਵਾਲੇ ਸ਼ਬਦ ਦੀ ਵਿਚਾਰ ਕਰਦੇ ਆ, ਉਹ ਦੁੱਖਾਂ ਤੋਂ ਬਚ ਗਏ ਨੇ। ਜਿਹੜੇ ਗੁਰਾਂ ਨਾਲ ਵੈਰ ਵਿਰੋਧ ਕਰਦੇ ਨੇ, ਉਹ ਬਿਨਸ ਜਾਂਦੇ ਨੇ। ਮੈਂ ਕਰਤਾਰ ਰੂਪ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦਾ। ਆਮ ਨੀਚ ਹੁਤੇ ਹੀਣ ਮਤ ਝੂਠੇ, ਤੂੰ ਸ਼ਬਦ ਸਵਾਰਨ ਹਾਰਾ। ਇਹ ਸਤਿਗੁਰੂ, ਅਸੀਂ ਨੀਚ ਸੀ ਬੜੇ, ਹੀਣ ਭਾਵ ਤੁੱਛ ਮਤੀ ਵਾਲੇ, ਅਤੇ ਬੜੇ ਝੂਠੇ ਸਾਂ। ਤੁਸੀਂ ਆਪ ਕਿਰਪਾ ਕੀਤੀ ਆਪਣਾ ਸੱਚਾ ਉਪਦੇਸ਼ ਦੇ ਕੇ ਸਾਨੂੰ ਸਵਾਰਨੇ ਵਾਲਾ। ਆਤਮ ਚੀਨ ਤਹਾਂ ਤੂੰ ਤਾਰਨ, ਸੱਚ ਤਾਰੇ ਤਾਰਨ ਹਾਰਾ। ਜਿੱਥੇ ਆਤਮਾ ਦੀ ਚੀਨ ਜਾਣ ਪਛਾਣ ਹੈ, ਉੱਥੇ ਤੂੰ ਇਸਤਤ ਹੈ। ਆਤਮਾ ਦੀ ਜਾਣ ਪਛਾਣ ਪਹਿਲਾਂ ਕਰ ਲਓ ਆਪਣੀ ਦੀ। ਆਤਮਕ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਸੋ ਪਹਿਲਾਂ ਨੇੜੇ ਲੱਗਣ ਦਿਓ, ਥੋੜ੍ਹਾ ਜਿਹਾ ਪਦਾਰਥਵਾਦੀ ਹੈ ਨਾ ਸੰਸਾਰ, ਪਦਾਰਥਾਂ ਕਰਕੇ ਪਹਿਲਾਂ ਦੁਨੀਆ ਨੇੜੇ ਆਉਂਦੀ ਹੈ, ਹੌਲੀ ਹੌਲੀ ਉਹਨੂੰ ਸਮਝ ਲੱਗਦੀ ਹੈ ਬਾਣੀ ਦੇ ਵਿੱਚ ਕੀ ਲਿਖਿਆ ਹੋਇਆ। ਕਈ ਪਹਿਲਾਂ ਹੀ ਡੰਡਾ ਚੱਕ ਲੈਂਦੇ ਨੇ ਵੀ ਇਹ ਸੰਸਾਰ ਪਦਾਰਥਵਾਦੀ ਹੈ, ਇੱਥੇ ਆਤਮ ਗਿਆਨ ਹੈ, ਵੀ ਅਸੀਂ ਗੁਰਮਤਿ ਦਾ ਚਾਨਣ ਦਿੰਦੇ ਹਾਂ ਲੋਕਾਂ ਨੂੰ। ਪਹਿਲਾਂ ਆਪ ਤਾਂ ਚਾਨਣ 'ਚ ਆ ਜਾਓ, ਤੁਹਾਡੇ ਅੰਦਰ ਤਾਂ ਹਨੇਰਾ ਛਾਇਆ ਪਿਆ, ਕਿਉਂਕਿ ਦੀਵੇ ਥੱਲੇ ਹਨੇਰਾ ਹੁੰਦਾ, ਲੋਕਾਂ ਨੂੰ ਚਾਨਣ ਦੇਣ ਲੱਗੇ ਹੋਏ ਨੇ। ਪਹਿਲਾਂ ਪਦਾਰਥਵਾਦੀ ਸੰਸਾਰ ਨੇੜੇ ਲੱਗਦਾ, ਹੌਲੀ 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 ਤਮੋ ਗੁਣ ਛਡਾਈਦਾ, ਰਜੋ ਗੁਣ ਛਡਾਈਦਾ, ਸਤੋ ਗੁਣ ਤੋਂ ਉੱਪਰ ਉਠਾ ਕੇ ਫਿਰ ਚੌਥੇ ਪਾਚ ਜਾਈਦਾ। ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਕਿ ਆਤਮ ਚੀਨ ਤਹਾਂ ਤੂੰ ਤਾਰਨ, ਸੱਚ ਤਾਰੇ ਤਾਰਨ ਹਾਰਾ। ਮਹਾਰਾਜ ਜੀ ਕਹਿੰਦੇ ਨੇ ਜਿੱਥੇ ਆਤਮਾ ਦੀ ਚੀਨ ਜਾਣ ਪਛਾਣ ਹੈ, ਉੱਥੇ ਤੂੰ ਇਸਤਤ ਹੈ। ਹੇ ਤਾਰਨਹਾਰ ਪ੍ਰਭੂ, ਸਤਨਾਮ ਰੂਪੀ ਤਾਰਨ ਭਾਵ ਜਹਾਜ਼ ਦੇ ਕੇ ਤੂੰ ਜੀਵਾਂ ਨੂੰ ਤਾਰਦਾ ਜੀ। ਬੈਸ ਸੁਥਾਨ ਕਹਾਂ ਗੁਣ ਤੇਰੇ, ਕਿਆ ਕਿਆ ਕਥਾ ਹੋਇਆ ਪਾਰਾ। ਸੁਥਾਨ ਪਾਠ ਆਪਾਂ ਇਕੱਠਾ ਹੀ ਕਰਨਾ ਹੈ, ਸੋ ਸਤਸੰਗਤ ਰੂਪ ਸ੍ਰੇਸ਼ਟ ਸਥਾਨ ਪਰ ਬੈਠ ਕੇ ਤੇਰੇ ਗੁਣ ਕਹਿਣਾ, ਪਰ ਉਹਨਾਂ ਅਪਾਰ ਗੁਣਾਂ ਵਿੱਚੋਂ ਸੋ ਤੇਰਾ ਕਿਹੜਾ ਕਿਹੜਾ ਗੁਣ ਕਥਨ ਕਰਾਂ। ਅਲੱਖ ਨਾ ਲਖੀਐ ਅਗਮ ਅਜੋਨੀ, ਤੂੰ ਨਾਥਾਂ ਨਾਥਣ ਹਾਰਾ। ਇਹ ਅਗਮ ਅਜੋਨੀ ਵਾਹਿਗੁਰੂ, ਤੇਰੇ ਅਲੱਖ ਰੂਪ ਸਰੂਪ ਨੂੰ ਕੋਈ ਜਾਣ ਨਹੀਂ ਸਕਦਾ। ਸੋ ਰੂਪ ਅੱਖਰ ਨਹੀਂ ਸਰੂਪ, ਸਰੂਪ ਨੂੰ ਕੋਈ ਜਾਣ ਨਹੀਂ ਸਕਦਾ, ਤੂੰ ਨਾਥਾਂ ਨੂੰ ਵੀ ਨੱਥਣ ਵਾਲਾ ਹੈ। ਇਸ ਪਹਿ ਦੇਖ ਕਹੋ ਤੂੰ ਕੈਸਾ, ਸਭ ਜਾਚਕ ਤੂੰ ਦਾਤਾਰਾ। ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਕੇ ਫਰਮਾਉਂਦੇ, ਤੇਰੇ ਸਰੂਪ ਨੂੰ ਦੇਖ ਕੇ ਇਹਦੇ ਪਾ ਜਾ ਕੇ ਕਹਾਂ ਕਿ ਤੂੰ ਕਿਸ ਤਰ੍ਹਾਂ ਦਾ, ਕਿਉਂਕਿ ਸਾਰੇ ਜੀਵ ਜਾਚਕ ਭਾਵ ਮੰਗਦੇ ਹਨ, ਇੱਕ ਤੂੰ ਹੀ ਦਾਤਾ। ਭਗਤਹੀਣ ਨਾਨਕ ਦਰ ਦੇਖੋ, ਇੱਕ ਨਾਮ ਮਿਲੈ ਔਰ ਧਾਰਾ। ਮਹਾਰਾਜ ਕਥਨ ਕਰਦੇ, ਮੈਂ ਭਗਤੀ ਤੋਂ ਹੀਣਾ, ਤੇਰੇ ਸਤਸੰਗ ਦਰਵਾਜ਼ੇ ਵੱਲ ਦੇਖਦਾ, ਮੈਨੂੰ ਉੱਥੋਂ ਸਿਰਫ ਇੱਕੋ ਚੀਜ਼ ਚਾਹੀਦੀ, ਮੈਨੂੰ ਇੱਕ ਨਾਮ ਦਾ ਖੈਰ ਮਿਲੇ ਤਾਂ ਕਿ ਉਹਨੂੰ ਹਿਰਦੇ 'ਚ ਧਾਰ ਲਵਾਂ। ਮਹਾਰਾਜ ਨੇ ਬਾਣੀ ਅੰਦਰ ਇੱਕ ਵਚਨ ਕੀਤਾ, ਆਪਣਾ ਸਵਾਇ ਹਿਰਦੇ ਲੈ ਧਾਰਿਆ। ਕਈ ਲੋਕ ਆਪਣੇ ਸੁਭਾਅ ਵਾਸਤੇ ਗੁਰਦੁਆਰੇ ਆਉਂਦੇ ਨੇ, ਨਿੱਜ ਪ੍ਰਯੋਜਨੀ ਹੋ ਕੇ ਆਉਂਦੇ ਨੇ, ਪਦਾਰਥ ਵਾਸਤੇ ਆਉਂਦੇ ਨੇ, ਦੂਰੋਂ ਤੋਂ ਪਹਿਲਾਂ ਪਦਾਰਥਾਂ ਵਾਸਤੇ ਹੀ ਆਉਂਦਾ। ਪਹਿਲਾਂ ਭਗਤ ਫਰੀਦ ਦੀ ਮਾਤਾ ਨੇ ਸ਼ੱਕਰ ਹੀ ਰੱਖੀ ਸੀ, ਜਦ ਸ਼ੱਕਰ ਰੱਖੀ ਤਾਂ ਉਹਨੂੰ ਲਿਵ ਲੱਗ ਗਈ, ਹੌਲੀ ਹੌਲੀ ਫਿਰ ਸਾਰੇ ਮਸਾਲੇ ਥੱਲੇ ਸ਼ੱਕਰ ਹੀ ਹੋ ਗਈ। ਹੁਣ ਪਹਿਲਾਂ ਸ਼ੁਰੂ ਵਿੱਚ ਨਹੀਂ ਬ੍ਰਹਮ ਗਿਆਨ ਦੀ ਗੱਲ ਕਰੀ ਦੀ, ਕਈ ਲੋਕ ਜਿਹੜੇ ਅੱਜ ਕੱਲ੍ਹ ਦੇ ਵਾਲੇ ਆ ਪਹਿਲੇ ਤਾਹਾਂ ਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਨੇ, ਫਿਰ ਆਮ ਬੰਦੇ ਨੂੰ ਸਮਝ ਨਹੀਂ ਲੱਗਦੀ। ਇਸ ਕਰਕੇ ਪਹਿਲਾਂ ਥੋੜ੍ਹਾ ਜਿਹਾ ਨੇੜੇ ਲਾਓ, ਹੌਲੀ ਹੌਲੀ ਸਮਝਾਓ ਉਹਨੂੰ। ਮਲਾਰ ਮਹੱਲਾ ਪਹਿਲਾ, ਜੇਨ ਧਾਨ ਪਿਰਕਾ ਸਾਧਨਾ ਜਾਣਿਆ, ਸਾ ਬਿਲਖ ਬਦਨ ਕੁਮਲਾਨੀ। ਸੋ ਇਹ ਬਿਲੱਖ ਪਾਠ ਨਹੀਂ ਕਰਨਾ, ਬਿਲਖ ਬਦਨ ਕੁਮਲਾਨੀ। ਜਿਹੜੀ ਜੀਵ ਰੂਪ ਇਸਤਰੀ ਨੇ ਆਪਣੇ ਪਤੀ ਪਰਮੇਸ਼ਰ ਦਾ ਸਾਧ ਹੁੰਦਾ ਆਨੰਦ ਨਹੀਂ ਜਾਣਿਆ, ਉਹ ਜੀਵ ਰੂਪ ਇਸਤਰੀ ਬਿਲਖ ਹੁੰਦਾ ਬਦਨ ਚਿੰਤਾ ਤੁਰਮੂਹ ਵਾਲੀ, ਹਰ ਵੇਲੇ ਕੁਮਲਾਨੀ ਮੁਰਝਾਈ ਰਹਿੰਦੀ ਹੈ, ਜਾਂ ਬਦਨ ਮੂੰਹ ਕਰਕੇ ਬਿਲਖ ਪਰੇਸ਼ਾਨ, ਅਤੇ ਸਰੀਰ ਕਰਕੇ ਹਮੇਸ਼ਾ ਜਿਹੜੀ ਆ ਉਹ ਕਮਲਾਈ ਹੋਈ ਰਹਿੰਦੀ ਹੈ ਮਨ ਦੇ ਅੰਦਰ, ਕਿਉਂਕਿ ਉਹ ਵਿਆਕੁਲ ਹੈ, ਵਿਰਲਾਪ ਕਰਨ ਵਾਲੀ ਹੈ। ਭਈ ਨਿਰਾਸੀ ਕਰਮ ਕੀ ਫਾਸੀ, ਬਿਨ ਗੁਰ ਭਰਮ ਭੁਲਾਨੀ। ਸਤਿਗੁਰੂ ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ, ਉਹ ਕਰਮਾਂ ਦੀ ਫਾਹੀ ਵਿੱਚ ਫਸ ਕੇ ਗੁਰੂ ਤੋਂ ਬਿਨਾਂ ਹੋਣ ਕਰਕੇ ਭਰਮ ਵਿੱਚ ਭੁੱਲੀ ਹੋਈ, ਪਤੀ ਦੇ ਮਿਲਾਪ ਤੋਂ ਨਿਰਾਸ਼ ਹੋ ਗਈ ਹੈ। ਬਰਸ ਘਨਾ ਮੇਰਾ ਫਿਰ ਕਰ ਆਇਆ। ਜਿਸ ਵੇਲੇ ਗੁਰੂ ਰੂਪ ਬੱਦਲ ਨੇ ਘਨਾ ਹੁੰਦਾ ਬਹੁਤ ਹੀ ਉਪਦੇਸ਼ ਰੂਪੀ ਮੀਂਹ ਵਰਸਿਆ, ਬਰਸਾਤ ਕੀਤੀ ਗੁਰਾਂ ਨੇ, ਤਾਂ ਮੇਰਾ ਪਤੀ ਪਰਮਾਤਮਾ ਉਹਦੇ ਉਪਦੇਸ਼ ਕਰਕੇ ਅੰਤਕਰਨ ਰੂਪੀ ਘਰ ਦੇ ਵਿੱਚ ਪ੍ਰਗਟ ਹੋ ਗਿਆ, ਸਾਖਿਆਤਕਾਰ ਹੋਇਆ। ਬਲ ਜਾਵਾਂ ਗੁਰੇ ਆਪਣੇ ਪ੍ਰੀਤਮ, ਜਿਨ ਹਰ ਪ੍ਰਵਿਆਣ ਮਿਲਾਇਆ ਰਹਾਓ। ਮੈਂ ਆਪਣੇ ਪ੍ਰੀਤਮ ਗੁਰਾਂ ਤੋਂ ਬਲਿਹਾਰ ਜਾਂਦਾ ਭਾਈ, ਜਿਨ੍ਹਾਂ ਨੇ ਹਰੀ ਪ੍ਰਭੂ ਨੂੰ ਆਣ ਹੁੰਦਾ ਲਿਆ ਕੇ ਮੇਰੇ ਨਾਲ ਮਿਲਾ ਦਿੱਤਾ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਨੌਤਨ ਪ੍ਰੀਤ ਸਦਾ ਠਾਕੁਰ ਸਿਉਂ ਆਨ ਦਿਨ ਭਗਤ ਸੁਹਾਵੀ। ਜਿਹਦੀ ਆਪਣੇ ਠਾਕੁਰ ਨਾਲ ਸਦਾ ਨਵੀਨ ਪ੍ਰੀਤੀ ਪਰਮਾਤਮਾ ਨਾਲ ਹੈ, ਉਹਦੀ ਰਾਤ ਦਿਨ ਭਗਤੀ ਕੀਤੀ ਹੋਈ ਸਦਾ ਸ਼ੋਭਾ ਵਾਲੀ ਹੈ, ਜਾਂ ਉਹ ਰਾਤ ਦਿਨ ਭਗਤੀ ਕਰਕੇ ਸਦਾ ਹੀ ਸੋਭਨੀਕ ਹੋਈ ਹੈ। ਮੁਕਤ ਭਏ ਗੁਰਦਰਸ ਦਿਖਾਇਆ, ਯੁਗ ਯੁਗ ਭਗਤ ਸੁਭਾਵੀ। ਸੋ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਜਿਸ ਵੇਲੇ ਸਤਿਗੁਰਾਂ ਨੇ ਪਤੀ ਪਰਮੇਸ਼ਰ ਦਾ ਦਰਸ਼ਨ ਵਿਖਾਇਆ ਤਾਂ ਬੰਧਨ ਤੋਂ ਮੁਕਤ ਭਏ, ਆਪ ਛੁੱਟ ਗਏ। ਯੁੱਗਾਂ ਯੁੱਗਾਂ ਵਿੱਚ ਉਹਦੀ ਭਗਤੀ ਸੋਭਨੀਕ ਹੈ। ਅਮ ਥਾਰੇ ਤੇ ਭਵਨ ਜੱਗ ਤੁਮਰਾ, ਤੂੰ ਮੇਰਾ ਹਾਂ ਤੇਰਾ। ਹੇ ਵਾਹਿਗੁਰੂ, ਅਸੀਂ ਥਾਰੇ ਹੈ, ਤੇਰੇ ਪੈਦਾ ਕੀਤੇ ਹੋਏ ਹੈ। ਇਹ ਤਿੰਨ ਭਵਨ ਰੂਪ ਜਗਤ ਵੀ ਆਪਦੀ ਉਤਪੰਨ ਕੀਤਾ ਹੋਇਆ, ਤੂੰ ਮੇਰਾ ਸਵਾਮੀ ਹੈ, ਆਉਂ ਤੋਂ ਭਾਵ ਮੈਂ ਆਪਦਾ ਦਾਸ ਹਾਂ ਜੀ। ਸਤਿਗੁਰ ਮਿਲਿਆ ਨਿਰੰਜਨ ਪਾਇਆ, ਬਹੋਰ ਨਾ ਭਵ ਜਲ ਫੇਰਾ। ਹੇ ਨਿਰੰਜਨ, ਵਾਹਿਗੁਰੂ ਸਤਿਗੁਰਾਂ ਦੇ ਮਿਲਿਆ ਹੀ ਮੈਂ ਆਪ ਨੂੰ ਪਾਇਆ, ਇਸ ਲਈ ਮੇਰਾ ਮੁੜ ਕੇ ਸੰਸਾਰ ਵਿੱਚ ਫੇਰਾ ਨਹੀਂ ਹੋਵੇਗਾ। ਆਪਣਾ ਅਸਲੀ ਮਕਸਦ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾਣਦਾ ਹੈ ਕਿ ਬੰਧਨ ਕੱਟ ਕੇ ਮੁਕਤੀ ਦੀ ਦਾਤ ਮਿਲੇ, ਮੁੜ ਕੇ ਭਵਜਲ ਫੇਰਾ ਨਾ ਹੋਵੇ, ਇਹ ਆਪਣਾ ਮੁੱਖ ਉਦੇਸ਼ ਹੋਣਾ ਚਾਹੀਦਾ। ਪਰ ਸੰਗਤ ਨੂੰ ਹੌਲੀ ਹੌਲੀ ਦੱਸਿਆ ਹੀ ਸਮਝਾਇਆ ਜਾਂਦਾ, ਨਵੇਂ ਨਵੇਂ ਬੰਦਿਆਂ ਨੂੰ ਹੌਲੀ ਹੌਲੀ ਪਤਾ ਲੱਗਦਾ ਕਿ ਅਸਲ ਵਿੱਚ ਸਿੱਖੀ ਹੈ ਕਿ, ਕਿਉਂਕਿ ਪਹਿਲਾਂ ਤੋਂ ਪ੍ਰਚਾਰ ਇੰਨਾ ਗਲਤ ਹੋ ਗਿਆ, ਉਹਦੇ ਕਰਕੇ ਇਹ ਸਾਰਾ ਸੰਸਾਰ ਪਦਾਰਥਵਾਦੀ ਹੋ ਕੇ ਆ ਢੁੱਕਿਆ ਗੁਰਾਂ ਦੇ ਕੋਲ। ਆਪਣੇ ਫਿਰ ਹਰ ਦੇਖ ਵਿਗਾਸੀ, ਤਾਂ ਧੰਨ ਸਾਚ ਸੀਗਾਰੋ। ਜਦੋਂ ਆਪਣੇ ਹਰੀਪਤੀ ਨੂੰ ਵੇਖ ਕੇ ਪ੍ਰਸੰਨ ਹੋਈਆਂ, ਤਾਂ ਮੈਂ ਤੁਹਾਨੂੰ ਭਾਵ ਇਸਤਰੀ ਦਾਸੀ ਦਾ ਜਿਹੜਾ ਜਾਪਤਾ ਪ੍ਰੂਪੀ ਸ਼ਿੰਗਾਰ ਕੀਤਾ ਹੋਇਆ ਸਾਚ ਹੋ ਗਿਆ। ਸਾਚ ਦਾ ਮਤਲਬ ਸਫਲਾ ਹੋਇਆ। ਇੱਕ ਉਲ ਨਿਰੰਜਨ ਸਿਉਂ ਸੱਚ ਸਾਚੀ, ਗੁਰਮਤਿ ਨਾਮ ਆਧਾਰੋ। ਮਹਾਰਾਜ ਫਰਮਾਉਂਦੇ ਜਿਸ ਵੇਲੇ ਗੁਰਸਿੱਖਿਆ ਦੁਆਰੇ ਸੱਚ ਨਾਮ ਦਾ ਆਸਰਾ ਲਿਆ ਤਾਂ ਨਿਸ਼ਚੇ ਕਰਕੇ ਕੁੱਲ ਨਿਰੰਜਨ ਨਾਲ ਮਿਲ ਕੇ ਸੱਚੀ ਹੋ ਗਈਆਂ। ਮੁਕਤ ਪਈ ਬੰਧਨ ਗੁਰ ਖੋਲੇ, ਸ਼ਬਦ ਸੁਰਤ ਪਤ ਪਾਈ। ਗੁਰਾਂ ਨੇ ਸੰਸਾਰਕ ਮੋਹ ਦੇ ਬੰਧਨ ਖੋਲ ਦਿੱਤੇ, ਇਸ ਲਈ ਮੁਕਤ ਰੂਪ ਹੋ ਗਈਆਂ ਅਤੇ ਗੁਰ ਸ਼ਬਦ ਵਿੱਚ ਸ੍ਰੇਸ਼ਟ ਪ੍ਰੀਤੀ ਕਰਕੇ ਇੱਜ਼ਤ ਪਾਈ ਹੈ। ਨਾਨਕ ਰਾਮ ਨਾਮ ਹਿਰਦੇ ਅੰਤਰ ਗੁਰਮੁਖ ਮੇਲ ਮਿਲਾਈ। ਮਹਾਰਾਜ ਕਥਨ ਕਰਦੇ ਜਿਸ ਗੁਰਮੁਖ ਦੇ ਹਿਰਦੇ ਅੰਦਰ ਰਾਮ ਨਾਮ ਵਸਿਆ ਉਸ ਗੁਰਮੁਖ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ। ਮਹੱਲਾ ਪਹਿਲਾ ਮਲਹਾਰ, ਪਰ ਦਾਰਾ ਪਰ ਧਨ ਪਰ ਲੋਭਾ ਹਉਮੈ ਬਿਖੈ ਬਿਕਾਰ। ਪਰ ਦਾਰਾ ਤੋਂ ਭਾਵ ਪਰਾਈ ਇਸਤਰੀ ਹੈ, ਪਰਾਇਆ ਧਨ ਹੈ, ਪਰਾਏ ਪਦਾਰਥਾਂ ਦਾ ਲੋਭ ਹੈ। ਮੈਂ ਮੇਰੀ ਅਤੇ ਵਿਸ਼ੇ ਵਿਕਾਰ ਇਹਨਾਂ ਸਾਰਿਆਂ ਨੂੰ ਤਿਆਗ ਦੇ। ਦੁਸ਼ਟ ਭਾਵ ਤਜ ਨਿੰਦ ਪਰਾਈ ਕਾਮ ਕ੍ਰੋਧ ਚੰਡਾਰ। ਜਿਹੜਾ ਦੁਸ਼ਟਾਂ ਨਾਲ ਪ੍ਰੇਮ ਪਾਉਣਾ, ਦੁਸ਼ਟ ਭਾਵ ਜਿਹੜਾ ਬੁਰਾ ਸੁਭਾਅ ਹੈ, ਪਰਾਈ ਨਿੰਦਿਆਂ ਨੂੰ ਤਿਆਗ ਕੇ ਕਾਮ ਕ੍ਰੋਧ ਆਦਿਕ ਮਹਾਂ ਚੰਡਾਲਾਂ ਨੂੰ ਵੀ ਤਿਆਗ ਦੇ। ਕਹਿੰਦੇ ਮੈਂ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ। ਮਹਾਰਾਜ ਤਾਂ ਕਹਿੰਦੇ ਆ ਛੱਡ ਦੇ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਛੱਡ ਸਕਦਾ? ਗੱਲਾਂ ਹੀ ਨੇ ਸਿਰਫ ਕਹਿਣ ਵਾਲੀਆਂ ਗੱਲਾਂ, ਕਿਤਾਬੀ ਅੱਖਰ, ਕਿਤਾਬੀ ਕੀੜੇ ਮੂੰਹ ਦੀਆਂ ਗੱਲਾਂ ਬਣਾ ਬਣਾ ਕੇ ਲੋਕਾਂ ਨੂੰ ਕਹਿੰਦੇ ਆਹ ਛੱਡ ਦਿਓ ਆਹ ਛੱਡ ਦਿਓ। ਜਾਂ ਤੁਹਾਨੂੰ ਚੈੱਕ ਕਰੀਏ, ਤੁਹਾਡਾ ਤਾਂ ਕੁਛ ਵੀ ਨਹੀਂ ਛੱਡਿਆ ਹੋਇਆ, ਸਿਰਫ ਐਵੇਂ ਲੋਕਾਂ ਨੂੰ ਝੂਠਾ ਉਪਦੇਸ਼ ਕਰਨਾ ਬਹਿ ਬਹਿ ਕੇ। ਮਹਿਲ ਮਹਿ ਬੈਠੇ ਅਗਮ ਅਪਾਰ, ਅਗਮ ਅਪਾਰ ਵਾਹਿਗੁਰੂ ਸਰੀਰ ਮਹਿਲ ਦੇ ਵਿੱਚ ਅੰਤਕ ਕਰਨ 'ਚ ਬੈਠੇ ਹੋਏ ਨੇ। ਦੇਖ ਲਓ ਅੰਦਰ ਬੈਠਾ ਤਾਂ ਹੈ ਪਰਮਾਤਮਾ। ਭੀਤਰ ਅੰਮ੍ਰਿਤ ਸੋਈ ਜਨ ਪਾਵੈ, ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਓ। ਸੋ ਇਹ ਸਰੀਰ ਦੇ ਵਿੱਚੋਂ ਅੰਮ੍ਰਿਤ ਰੂਪ ਪਰਮਾਤਮਾ ਨੂੰ ਉਹੀ ਜੀਵ ਪਾਉਂਦਾ ਜਿਹਨੇ ਅਮੋਲਕ ਗੁਰ ਉਪਦੇਸ਼ ਨੂੰ ਹਿਰਦੇ 'ਚ ਧਾਰਨ ਦਾ ਆਚਾਰ ਭਾਵ ਕਰਤੱਵ ਕੀਤਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਦੁੱਖ ਸੁੱਖ ਦੋ ਸਮ ਕਰ ਜਾਣੈ, ਬੁਰਾ ਭਲਾ ਸੰਸਾਰ। ਦੁੱਖ ਸੁੱਖ ਦੋ ਸਮ ਕਰ ਜਾਣੈ, ਬੁਰਾ ਭਲਾ ਸੰਸਾਰ। 1256 ਅੰਗ 'ਤੇ ਫਰਮਾਉਂਦੇ ਹਨ ਕਿ ਸੰਸਾਰ ਵਿੱਚ ਦੁੱਖ ਸੁੱਖ ਅਤੇ ਬੁਰਾ ਭਲਾ ਦੋਹਾਂ ਨੂੰ ਇੱਕ ਸਮਾਨ ਕਰਕੇ ਜਾਣਦਾ, ਜਾਂ ਦੁੱਖ ਅਤੇ ਸੁੱਖ ਦੋਹਾਂ ਨੂੰ ਇੱਕੋ ਜਿਹਾ ਕਰਕੇ ਜਾਣਦਾ ਅਤੇ ਬੁਰਾ ਕਰਮ ਛੱਡ ਕੇ ਸੰਸਾਰ ਦਾ ਭਲਾ ਕਰਨਾ ਜਾਣਦਾ। ਸੁੱਧ ਬੁੱਧ ਸੁਰਤ ਨਾਮ ਹਰ ਪਾਈਐ, ਸਤਸੰਗਤ ਗੁਰ ਪਿਆਰ। ਗੁਰੂ ਦੀ ਸਤਸੰਗਤ ਵਿੱਚ ਪਿਆਰ ਕਰਕੇ ਹਰੀ ਨਾਮ ਸਿਮਨ ਵਿੱਚ ਸੁਰਤ ਪਾਈਏ ਤਾਂ ਸ਼ੁੱਧ ਬੁੱਧੀ ਹੁੰਦੀ, ਮਹਾਰਾਜ ਫਰਮਾਉਂਦੇ ਹਨ। ਐਨ ਸਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨਹਾਰ। ਹਰੀ ਨਾਮ ਜਪਣ ਨਾਲ ਦਿਨ ਰਾਤ ਆਤਮ ਲਾਭ ਪ੍ਰਾਪਤ ਹੁੰਦਾ ਹੈ। ਇੱਕ ਗੁਰੂ ਹੀ ਦਾਤੇ ਹਨ ਜੋ ਨਾਮ ਦੀ ਦਾਤ ਦੇਣ ਵਾਲੇ ਹਨ ਜੀ। ਗੁਰਮੁਖ ਸਿੱਖ ਸੋਈ ਜਨ ਪਾਏ, ਜਿਸਨੂੰ ਨਦਰ ਕਰੇ ਕਰਤਾਰ। ਗੁਰਮੁਖ ਦੀ ਇੱਥੇ ਭਾਵ ਹੈ ਵੀ ਮੁਖੀ ਗੁਰਾਂ ਦੀ ਸਿੱਖਿਆ ਨੂੰ ਉਹੀ ਜੀਵ ਪ੍ਰਾਪਤ ਕਰਦਾ, ਉਹੀ ਸੁਣਦਾ ਹੈ ਜਿਹਦੇ ਉੱਤੇ ਕਰਤਾਰ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਕਰਦਾ। ਹੁਣ ਜੇ ਕੋਈ ਕਰਮਾਂ ਵਾਲਾ ਹੁੰਦਾ ਤਾਂ ਹੀ ਗੁਰੂ ਦੇ ਉਪਦੇਸ਼ ਨੂੰ ਸੁਣਦਾ ਹੈ। ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸਮੈ ਰਾਖੀ ਜੋਤ ਅਪਾਰ। ਮੰਦਰਾਂ ਵਿੱਚੋਂ ਕਾਇਆ ਰੂਪੀ ਮਹਿਲ ਹਰੀ ਦਾ ਆਪਣਾ ਘਰ ਹੈ। ਮੰਦਰਾਂ ਵਿੱਚੋਂ ਸਰੀਰ ਰੂਪੀ ਮਹਿਲ ਹਰੀ ਦਾ ਆਪਣਾ ਘਰ ਹੈ, ਕਿਉਂਕਿ ਉਸ ਵਿੱਚ ਅਪਾਰ ਵਾਹਿਗੁਰੂ ਨੇ ਆਪਣੀ ਜੋਤ ਰੱਖੀ ਹੋਈ ਹੈ। ਕਹਿੰਦੇ ਵਾਹਿਗੁਰੂ ਦੀ ਜੋਤ ਸਰੀਰ 'ਚ ਹੀ ਹੈ। ਨਾਨਕ ਗੁਰਮੁਖ ਮਹਿਲ ਬੁਲਾਈਐ, ਹਰ ਮੇਲੇ ਮੇਲਣ ਹਾਰ। ਸਤਿਗੁਰੂ ਕਥਨ ਕਰਦੇ ਆ ਗੁਰੂ ਨਾਨਕ ਦੇਵ ਜੀ ਉਹ ਗੁਰਮੁਖ ਸਰੂਪ ਵਿੱਚ ਬੁਲਾਏ ਜਾਂਦੇ ਜਿਨ੍ਹਾਂ ਨੂੰ ਮਿਲਣ ਵਾਲਾ ਹਰੀ ਸਤਸੰਗ ਵਿੱਚ ਮਿਲਦਾ। ਸਤਿਗੁਰੂ ਕਹਿੰਦੇ ਉੱਥੇ ਸਤਸੰਗ 'ਚ ਆ ਜਾਓ, ਸਤਸੰਗਤ ਵਿੱਚ ਬੈਠ ਕੇ ਫਿਰ ਵਿਚਾਰ ਕਰਦੇ ਹਾਂ ਵਿੱਚ ਸੰਗਤ ਹਰ ਤਰ੍ਹਾਂ ਵੱਸਿਆ ਜੀਓ। ਕਹਿੰਦੇ ਸੰਗਤ 'ਚ ਨਹੀਂ ਬਹਿਣਾ, ਬਸ ਮੰਗਾਂ ਪੂਰੀਆਂ ਹੋਈ ਜਾਣ ਸਾਡੀਆਂ। ਉੱਥੇ ਘਰੋਂ ਬੈਠੇ ਹੀ ਫੋਨ ਕਰ ਦਿੰਦੇ, ਸਾਡਾ ਅਖੰਡ ਪਾਠ ਕਰ ਦਿਓ, ਹੁਕਮਨਾਮਾ ਘਰੇ ਭੇਜ ਦਿਓ। ਫਿਰ ਇਸ ਤਰ੍ਹਾਂ ਕਾਰ ਵਿਹਾਰ ਬਣਾ ਲਏ ਅਖੰਡ ਪਾਠ ਸਾਹਿਬ, ਅਤੇ ਨਾਲ ਪਾਠੀਆਂ ਨੇ ਵੀ ਆਪਣਾ ਬਿਜ਼ਨਸ ਕਰ ਲਿਆ। ਫਿਰ ਤਾਂਹੀਓ ਤਾਂ ਲੋਕ ਲਿਖ ਲਿਖ ਫਿਰ ਬਣਦੇ ਆ ਇਹ ਚੀਜ਼ਾਂ, ਪਾਠੀ ਪਹਿਲਾਂ ਨਹੀਂ ਸਾਵਧਾਨ ਰਹਿੰਦੇ ਹੈ। ਨਾਲੇ ਪਾਠੀ ਤਾਂ ਵਿਚਾਰੇ ਆਪ ਮਾਇਆ ਦੇ ਰੁਜ਼ਗਾਰ ਲਈ ਤੁਰੇ ਫਿਰਦੇ ਆ, ਉਹਨਾਂ ਆਤਮ ਗਿਆਨ ਆਪ ਨਹੀਂ ਹੁੰਦਾ, ਫਿਰ ਲੋਕਾਂ ਨੂੰ ਨਹੀਂ ਦੇ ਸਕਦੇ, ਫਿਰ ਬਾਅਦ ਵਿੱਚ ਬਦਨਾਮੀ ਕਰਾਉਂਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਆਪਣਾ ਆਪ ਸੰਭਾਲੋ ਸਾਰੇ ਜਾਣੇ, ਜਿਹੜੇ ਕੰਮ ਲਈ ਬਾਣੀ ਮਿਲੀ ਆ ਉਸ ਕਾਰਜ ਲਈ ਆਪਾਂ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲ ਕੇ ਤੇਰੀ ਬਰਗਾ। ਇਸ ਕਰਕੇ ਆ ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਪੰਡਿਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਪਦੇਸ਼ ਦਿੰਦੇ ਨੇ, ਪਹਿਲੇ ਪਾਤਸ਼ਾਹ ਦੂਸਰੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ। ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਕਿਰਪਾ ਦੁਆਰਾ ਹੀ ਮਿਲਦਾ ਸੰਗਤ ਦੇ ਵਿੱਚ ਬੈਠ ਕੇ। ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਰਹਿ ਨਿਭਰਾਂਤ। ਜਿਹਨੇ ਪੌਣ ਪਾਣੀ ਆਦਿਕ ਤੱਤਾਂ ਨੂੰ ਜਾਤ ਤੋਂ ਭਾਵ ਉਤਪੰਨ ਕੀਤਾ ਅਤੇ ਕਈ ਤਰ੍ਹਾਂ ਦੀਆਂ ਜਾਤੀਆਂ ਨੂੰ ਬਣਾਇਆ ਉਹਨੂੰ ਜਾਤ ਹੁੰਦਾ ਜਾਣੇ। ਕਾਇਆ ਹੁੰਦੀ ਬੁੱਧੀ, ਬੁੱਧੀ ਵਿੱਚੋਂ ਕਾਮ ਤ੍ਰਿਸ਼ਨਾ ਰੂਪ ਅੱਗ ਨੂੰ ਤਿਆਗ ਕੇ ਸੋ ਮਨ ਨੂੰ ਭ੍ਰਾਂਤੀ ਤੋਂ ਨੇ ਰਹਿਤ ਕਰੇ। ਮਨ ਦੇ ਵਿੱਚ ਕਈ ਪ੍ਰਕਾਰ ਦੀ ਭ੍ਰਾਂਤੀ ਪਈ ਹੁੰਦੀ ਹੈ, ਉਹ ਭ੍ਰਾਂਤੀ ਨੂੰ ਦੂਰ ਕਰੇ। ਇਸ ਪ੍ਰਕਾਰ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਜੰਮੈ ਜੀ ਜਾਣੈ ਜੇ ਥਾਉ, ਸੁਰਤਾ ਪੰਡਿਤ ਤਾਕਾ ਨਾਉ। ਜਿਸ ਵਾਹਿਗੁਰੂ ਦੇ ਹੁਕਮ ਨਾਲ ਸਾਰੇ ਜੀਵ ਜੰਮਦੇ ਹਨ, ਜੇ ਉਸ ਵਾਹਿਗੁਰੂ ਦੇ ਸਰੂਪ ਅਸਥਾਨ ਨੂੰ ਜਾਣੇ ਤਾਂ ਉਸ ਪੰਡਿਤ ਦਾ ਨਾਮ ਸੁਰਤਾ ਹੁੰਦਾ ਹੈ। ਸੁਰਤਾ ਹੁੰਦਾ ਬੜੀ ਸੁਰਤ ਵਾਲਾ, ਗਿਆਤ ਗੇ ਹੈ। ਗੁਣ ਗੋਬਿੰਦ ਨਾ ਜਾਣੀਐ ਮਾਏ, ਅਣ ਡੀਠਾ ਕਿਸ ਕਹਿਣ ਨਾ ਜਾਏ। ਮਹਾਰਾਜ ਕਹਿੰਦੇ ਭਾਈ ਮਾਇਆਪਤੀ ਜੋ ਗੋਬਿੰਦ ਹੈ ਉਹਦੇ ਸਮਗਰ ਗੁਣ ਜਾਣੇ ਨਹੀਂ ਜਾਂਦੇ, ਉਹ ਪਰਮੇਸ਼ੁਰ ਅਣ ਡਿੱਠਾ ਵੇਖੇ ਤੋਂ ਬਿਨਾਂ। ਇਸ ਕਰਕੇ ਉਹਦਾ ਕੁਝ ਰੂਪ ਰੰਗ ਕਿਹਾ ਨਹੀਂ ਜਾਂਦਾ, ਉਹ ਕਿਹੜਾ ਦੇਖਦਾ। ਕਿਆ ਕਰ ਆਖ ਵਖਾਣੀਐ ਮਾਏ ਰਹਾਉ। ਫਰਮਾਉਂਦੇ ਹਨ ਮਾਏ ਤੋਂ ਭਾਵੇ ਭਾਈ ਆਖ ਹੁੰਦਾ ਮੂੰਹ ਦੁਆਰਾ, ਕੀ ਰੂਪ ਕਰਕੇ ਕਥਨ ਕਰੀਏ, ਕਿਉਂਕਿ ਵਾਹਿਗੁਰੂ ਦਾ ਤਾਂ ਕੋਈ ਰੂਪ ਹੀ ਨਹੀਂ ਹੈ। ਉੱਪਰ ਦਰ ਅਸਮਾਨ ਪਿਆਲ, ਕਿਉਂ ਕਰ ਕਹੀਐ ਦੇਹੋ ਵਿੱਚ ਵਿਚਾਰ। ਸਭ ਤੋਂ ਉੱਪਰ ਜੋ ਆਕਾਸ਼ ਹੈ, ਸਭ ਤੋਂ ਹੇਠਾਂ ਜੋ ਪਤਾਲ ਹੈ, ਇਹਨਾਂ ਦੋਹਾਂ ਦੇ ਦਰ ਹੁੰਦਾ ਵਿਚਕਾਰ, ਮਾਤ ਲੋਕ ਹੈ। ਸੋ ਇਹਨਾਂ ਦੇ ਵਿਚਕਾਰ ਜਿਹੜਾ ਮਾਤ ਲੋਕ ਹੈ, ਇਹਨਾਂ ਤਿੰਨਾਂ ਲੋਕਾਂ ਵਿੱਚੋਂ ਪੂਰਨ ਹੈ, ਉਹ ਪਰਮੇਸ਼ੁਰ ਨੂੰ ਇੰਦਤਾ ਕਰਕੇ ਕਿਸ ਤਰ੍ਹਾਂ ਕਹੀਏ, ਇਸ ਗੱਲ ਦਾ ਵਿਚਾਰ ਦੇਣਾ ਕਰੋ। ਬਿਨ ਜਿਹਵਾ ਜੋ ਜਪੈ ਹਿਆਏ, ਕੋਈ ਜਾਣੈ ਕੈਸਾ ਨਾਉ। ਜੀਵ ਤੋਂ ਬਿਨਾਂ ਜੋ ਪੁਰਸ਼ ਹਿਆਏ ਹਿਰਦੇ ਕਰਕੇ ਨਾਮ ਜਪਦਾ ਹੈ, ਤਾਂ ਕੋਈ ਕੀ ਜਾਣਦਾ ਕਿ ਉਹ ਕੈਸਾ ਨਾਮ ਜਪਦਾ। ਇਸੇ ਤਰ੍ਹਾਂ ਜਦ ਤੱਕ ਗੁਰੂ ਜੀ ਨੇ, ਗੁਰੂ ਮਹਾਰਾਜ ਨੇ ਕਹਿ ਕੇ ਨਾਂ ਸੁਣਾਉਣਾ, ਤਦ ਤੱਕ ਉਹ ਪ੍ਰਭੂ ਦਾ ਕਿਵੇਂ ਪਤਾ ਲੱਗ ਸਕਦਾ। ਮਹਾਰਾਜ ਆਪਣੀ ਜ਼ਬਾਨ ਨਾਲ ਦੱਸਣਗੇ ਸਾਰਾ ਕੁਛ, ਬਾਣੀ ਦੇ ਰਾਹੀਂ ਕਿਰਪਾ ਕਰਦੇ ਸਤਿਗੁਰੂ ਮਹਾਰਾਜ। ਕਥਨੀ ਬਦਨੀ ਰਹਿ ਨੇ ਭਰਾਂਤ, ਸੋ ਬੂਝੈ ਹੋਵੈ ਜਿਸ ਦਾਤ। ਭ੍ਰਾਂਤੀ ਤੋਂ ਨੇ ਰਹਿਤ ਹੋ ਕੇ ਹਰੀ ਦੀ ਹਰੀ ਜਸ ਦੀਆਂ ਕਥਨੀ ਕਥਾ ਅਤੇ ਬਦਨੀ ਕਵੀਸ਼ਰੀਆਂ ਕਰਨ ਵਿੱਚ ਲੱਗਾ ਰਹੇ, ਪਰ ਉਹ ਪ੍ਰਭੂ ਨੂੰ ਬੁੱਝਦਾ ਉਹੀ ਹੈ ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਐਨ ਇਸ ਅੰਤਰ ਰਹਿ ਲਿਵਲਾਏ, ਸੋਈ ਪੁਰਖ ਜੇ ਸੱਚ ਸਮਾਏ। ਜਿਹੜਾ ਪੁਰਸ਼ ਸੱਚ ਨਾਮ ਵਿੱਚ ਸਮਾ ਕੇ ਦਿਨ ਰਾਤ ਲਿਵਲਾਉਣ ਲਗਾਉਣ ਦੇ ਅੰਦਰ ਇਸਤਤ ਹੁੰਦਾ, ਟਿਕਿਆ ਹੋਇਆ ਰਹਿੰਦਾ, ਉਹੀ ਉੱਤਮ ਪੁਰਖ ਹੁੰਦਾ। ਜਾਤ ਕੁਲੀਨ ਸੇਵਕ ਜੇ ਹੋਏ, ਤਾ ਕਾ ਕਹਿਣਾ ਕਹੋ ਨਾ ਕੋਏ। ਮਹਾਰਾਜ ਕਹਿੰਦੇ ਕੁਲੀਨ ਹੁੰਦਾ ਉੱਤਮ ਜਾਤੀ ਵਿੱਚ, ਜੇ ਕੋਈ ਉਸ ਪ੍ਰਭੂ ਦਾ ਸੇਵਕ ਹੋਵੇ ਤਾਂ ਉਹਦਾ ਕਹਿਣਾ, ਜਿਹੜਾ ਜਸ ਕੋਈ ਵੀ ਨਹੀਂ ਕਹਿੰਦਾ, ਕਹਿਣੇ ਦਾ ਅਰਥ ਇੱਥੇ ਜਸ ਹੈ, ਕਿਉਂਕਿ ਬੇਅੰਤ ਹੋਣ ਕਰਕੇ ਉਹਦਾ ਜਸ ਕਹਿਣ ਤੋਂ ਬਾਹਰ ਹੈ। ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੈ ਸੋਏ। ਜੇ ਕੋਈ ਸਨਾਤੀ ਭਾਵ ਨੀਚ ਜਾਤੀ ਵਿੱਚੋਂ ਵਾਹਿਗੁਰੂ ਦਾ ਸੇਵਕ ਹੋ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਆ, ਉਹ ਮੇਰੇ ਸਰੀਰ ਦੇ ਚੰਮ ਦੀਆਂ ਪਣੀਆਂ ਹੁੰਦੀਆਂ ਜੁੱਤੀਆਂ ਸਵਾ ਕੇ ਚਰਨਾਂ 'ਚ ਪਾਵੇ। ਇੰਨੀ ਸ਼ਰਧਾ ਹੈ ਕਬੀਰ, ਸੁਪਨੇ ਹੂੰ ਬਰੜਾਇਕ ਹੈ ਜੇ ਮੁੱਖ ਨਿਸੈ ਰਾਮ, ਤਾ ਕੇ ਪਾਕੀ ਪਾਨ ਹੀ ਮੇਰੇ ਤਨ ਕੋ ਚਾਂਗੂ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡ ਆਉਂਦੇ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਧੰਨ ਗੁਰੂ ਨਾਨਕ ਸਾਹਿਬ। ਇੰਨੀ ਨਿਮਰਤਾ ਮਹਾਰਾਜ ਜੀ 'ਚ, ਸੋ ਇੰਨੀ ਨਿਮਰਤਾ ਪਹਿਲਾਂ ਸਿੱਖਣੀ ਪੈਣੀ ਆ, ਪਰਮਾਤਮਾ ਵੱਲ ਜੇ ਵਧਣਾ ਮਾੜਾ ਜਿਹਾ, ਇੰਨੀ ਤਾਂ ਨਿਮਰਤਾ ਹੀ ਨਹੀਂ ਹੈ ਕਿਸੇ 'ਚ। ਮਹਾਰਾਜ ਕਹਿੰਦੇ ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੈ ਸੋਏ। ਨੀਚ ਜਾਤੀ ਜੋ ਕਿ ਪ੍ਰਭੂ ਦਾ ਦਾਸ ਬਣ ਜੇ, ਮੈਂ ਚਾਹੁੰਦਾ ਮੇਰੇ ਚੰਮ ਦੀਆਂ ਜੁੱਤੀਆਂ ਉਹਨੂੰ ਮੈਂ ਸਮਾ ਕੇ ਚਰਨਾਂ 'ਚ ਪਾ ਦਿਆਂ। ਇੰਨੀ ਇੱਕ ਭਾਵਨਾ ਰੱਖੀ ਮਹਾਰਾਜ ਸੱਚੇ ਪਾਤਸ਼ਾਹ, ਬਹੁਤ ਹੀ ਧੰਨ ਗੁਰੂ ਨਾਨਕ ਸਾਹਿਬ ਦੇ ਅੰਦਰ ਇੰਨੀ ਨਿਮਰਤਾ ਹੈ ਕਿ ਆਪਾਂ ਨੂੰ ਸੁਣ ਕੇ ਆਪ ਨੂੰ ਮਹਿਸੂਸ ਹੁੰਦਾ ਕਿ ਸ਼ਰਮ ਆਉਂਦੀ ਹੈ ਇਸ ਗੱਲ ਦੀ, ਸਾਡੇ ਅੰਦਰ ਕਿੰਨਾ ਹੰਕਾਰ ਭਰਿਆ ਪਿਆ। ਧੰਨ ਗੁਰੂ ਨਾਨਕ ਸਾਹਿਬ ਨਿਮਰਤਾ ਦੇ ਪੁੰਜ ਹਨ ਸੱਚੇ ਪਾਤਸ਼ਾਹ।